ਉਹ ਗਰੀਬਾਂ ਦੇ ਵਿੱਚ ਲੁਟਾ ਦਿੱਤਾ।
ਦੌਲਤ ਖਾਨ ਕੋ ਲੇਖਾ ਹੋਵੇ ਪੂਰ ਕਿਦੋਂ ਤੈ ਕੀ ਕਛ ਬਾਕ ਰਹਾਈ।
ਹੁਣ ਦੌਲਤ ਖਾਨ ਦਾ ਲੇਖਾ ਪੂਰਾ ਹੁੰਦਾ ਹੈ ਕਿ ਜਾਂ ਕੁਛ ਫਿਰ ਬਾਕੀ ਨਿਕਲਦੀ ਹੈ।
ਕਾਲੂ ਸੁਣੈ ਤ੍ਰਿਪਤਾ ਦੁੱਖ ਪਾਵੈ ਮੋਹ ਪਰ ਦੇਵੈ ਦੋਸ਼ ਲਗਾਈ।
ਬਾਬਾ ਕਲਿਆਣ ਚੰਦ ਜੀ ਸੁਣਨਗੇ ਉਹ ਵੀ ਦੁਖੀ ਹੋਣਗੇ ਅਤੇ ਮਾਤਾ ਤ੍ਰਿਪਤਾ ਜੀ ਸੁਣਨਗੇ ਉਹ ਵੀ ਦੁਖੀ ਹੋਣਗੇ। ਅਖੀਰ ਮੇਰੇ ਤੇ ਦੋਸ਼ ਆਵੇਗਾ। ਇਹੀ ਕਹਿਣਗੇ ਕਿ ਤੁਸੀਂ ਸਿਆਣੇ ਸੀ ਵੱਡੇ ਸੀ ਤੁਸੀਂ ਇਹਨਾਂ ਨੂੰ ਸਿੱਖਿਆ ਨਹੀਂ ਦਿੱਤੀ। ਉਹ ਮੇਰੇ ਤੇ ਦੋਸ਼ ਦੇਣਗੇ।
ਜੀਨ ਅਚੰਭ ਸਵੈ ਵਿਦ ਸੋਮਤ ਹਰ ਪਰੀ ਕਛ ਜਾਣੀ ਨਾ ਜਾਈ।
ਹੁਣ ਇਹ ਜਿਹੜੀ ਹਾਲਤ ਹੈ ਭਾਈਆ ਜੈ ਰਾਮ ਜੀ ਦੀ ਹਾਲਤ ਦੱਸੀ ਹੈ। ਇਸ ਤਰ੍ਹਾਂ ਉਹ ਲੰਮੇ ਪੈ ਕੇ ਸੋਚਦੇ ਨੇ ਬੁੱਧੀ ਹਾਰ ਗਈ ਹੈ ਕਿ ਹੁਣ ਕੀ ਕਰਾਂਗੇ ਮੇਰਾ ਕੀ ਬਣੇਗਾ ਗੁਰੂ ਨਾਨਕ ਦੇਵ ਜੀ ਦਾ ਕੀ ਬਣੇਗਾ। ਮਾਤਾ ਸੁਲੱਖਣੀ ਜੀ ਬਾਰੇ ਸੋਚਦੇ ਨੇ ਬੱਚਿਆਂ ਬਾਰੇ ਸੋਚਦੇ ਨੇ ਇਸ ਤਰ੍ਹਾਂ ਮਨ ਦੇ ਅੰਦਰ ਵਿਚਾਰਾਂ ਕਰਦੇ ਹਨ।
ਪੁਰ ਮੈਂ ਮਿਲ ਕੇ ਸਭ ਲੋਕ ਬਖਾਨਤ ਬਾਬਰਾ ਹੋਏ ਗਯੋ ਸੁਧ ਨਾਹੀ।
ਹੁਣ ਉਧਰ ਪਿੰਡ ਦੇ ਲੋਕ ਜਿਹੜੇ ਸੁਲਤਾਨਪੁਰ ਸਾਹਿਬ ਦੇ ਕਈ ਨਿਸ਼ਰਦਕ ਵੀ ਨੇ ਉਹ ਇਸ ਤਰ੍ਹਾਂ ਕਹਿੰਦੇ ਨੇ ਕਿ ਦੇਖੋ ਬਾਬਰੇ ਹੋ ਗਏ ਨੇ ਕੋਈ ਸੁਧ ਨਹੀਂ ਹੈ ਮੜੀਆਂ ਵਿਚ ਜਾ ਬੈਠੇ ਨੇ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨੂੰ ਖਬਰ ਨਹੀਂ ਹੈ।
ਹਲ ਗੋਰ ਮਰੀਨ ਮੈਂ ਬੈਸ ਰਹੋ ਕਿਦੋਂ ਭੂਤ ਬਰਿਓ ਤੈ ਕੇ ਘੱਟ ਮਾਹੀ।
ਕਹਿੰਦੇ ਦੇਖੋ ਜਾ ਕਰਕੇ ਮੜੀਆਂ ਦੇ ਵਿਚ ਬੈਠ ਗਏ ਨੇ ਤੇ ਇਸ ਤਰੀਕੇ ਦੇ ਨਾਲ ਲੱਗਦਾ ਵੀ ਜਿਵੇਂ ਕੋਈ ਇਹਨਾਂ ਦੇ ਅੰਦਰ ਭੂਤ ਆਦਿਕ ਕੋਈ ਜਿਵੇਂ ਪ੍ਰਵੇਸ਼ ਕਰ ਜਾਂਦਾ ਕਿਸੇ ਵਿਚ। ਇਹ ਲੋਕਾਂ ਦੀ ਉਸ ਸਮੇਂ ਦੀ ਹਾਲਤ ਦੱਸੀ ਹੈ ਕਿ ਲੋਕਾਂ ਦੀ ਬੁੱਧੀ ਕਿੱਥੋਂ ਕੁ ਤੱਕ ਖੜੀ ਸੀ ਜੋ ਸਿਰਫ ਇਹਨਾਂ ਗੱਲਾਂ ਤੋਂ ਹੀ ਡਰਦੇ ਸੀ ਕਿ ਭੂਤ ਆ ਗਿਆ ਪ੍ਰੇਤ ਆ ਗਿਆ ਇਹ ਦੈਂਤ ਆ ਗਿਆ। ਜਿਹੜੇ ਲੋਕਾਂ ਨੂੰ ਰੱਬ ਦਾ ਨਾਂ ਯਾਦ ਹੀ ਨਹੀਂ ਸੀ ਉਹਨਾਂ ਲੋਕਾਂ ਦੀ ਹਾਲਤ ਵੀ ਦੱਸਦੇ ਨੇ ਕਿ ਉਹ ਭੂਤ ਤੱਕ ਹੀ ਸੀਮਤ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਹੈ ਉਹਦਾ ਨਾਮ ਹੈ ਜਾਂ ਸ੍ਰਿਸ਼ਟੀ ਕਿਹਨੇ ਬਣਾਈ ਹੈ।
ਧੰਨ ਪੂਰ ਗਵਾਏ ਭਇਓ ਇਹ ਭੇਖ ਪਾਖੰਡ ਵਿਸ਼ੇਖ ਕਿਦੋਂ ਕੇ ਤਾਹੀ।
ਕਈ ਕਹਿੰਦੇ ਨੇ ਇਹਨਾਂ ਨੇ ਬਹੁਤ ਰੁਪਈਆ ਲੁਟਾ ਦਿੱਤਾ ਮੋਦੀ ਖਾਨੇ ਵਿੱਚੋਂ ਇਸ ਕਰਕੇ ਹੁਣ ਇਹਨਾਂ ਤੋਂ ਰੁਪਈਆ ਪੂਰਾ ਨਹੀਂ ਹੋ ਸਕਣਾ। ਇਹਨਾਂ ਨੇ ਕੀ ਕੀਤਾ ਇਹ ਪਖੰਡ ਕਰ ਲਿਆ ਲੰਬਾ ਚੋਲਾ ਪਾ ਲਿਆ ਮੜੀਆਂ ਜਾ ਬੈਠੇ ਇਸ ਤਰ੍ਹਾਂ ਵੀ ਇੱਥੇ ਕੋਈ ਆਵੇਗਾ ਨਹੀਂ ਮੜੀਆਂ ਦੇ ਵਿੱਚ ਕੋਈ ਹਿਸਾਬ ਨਹੀਂ ਪੁੱਛੇਗਾ।
ਮਨ ਮਾਨਵ ਜਾਨਵ ਪੇਵ ਜੁਕੋ ਨਟ ਸੇਵਕ ਜਿਉ ਪਿਖ ਨਾ ਪਰਮਾਹੀ।
ਕਿਉਂਕਿ ਜਿਹੜੇ ਜਾਣਦੇ ਨੇ ਉਹ ਨਹੀਂ ਭਰਮਦੇ ਜਿਹੜੇ ਅਣਜਾਣ ਨੇ ਉਹ ਭਰਮ ਜਾਂਦੇ ਨੇ। ਕਿਉਂਕਿ ਜਿਹੜੇ ਤਾਂ ਭੇਦ ਨੂੰ ਜਾਣਦੇ ਨੇ ਗੁਰੂ ਨਾਨਕ ਦੇਵ ਜੀ ਦੇ ਉਹ ਤਾਂ ਬਾਜੀਗਰ ਦੀ ਬਾਜੀ ਵਾਂਗੂ ਦੇਖ ਕੇ ਨਟ ਦੇ ਤਮਾਸ਼ੇ ਵਾਂਗੂ ਨਹੀਂ ਭੁੱਲਦੇ। ਉਹਨਾਂ ਨੂੰ ਤਾਂ ਸਾਰਾ ਪਤਾ ਅਸਲੀਅਤ ਦਾ ਪਤਾ ਹੈ। ਜਿਨ੍ਹਾਂ ਨੂੰ ਨਹੀਂ ਅਸਲੀਅਤ ਦਾ ਪਤਾ ਉਹ ਲੋਕ ਭਟਕਦੇ ਹੋਏ ਭਰਮਦੇ ਹੋਏ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ।
ਹਰ ਨਿੰਦਕ ਦੌਲਤ ਖਾਨ ਕੇ ਪਾਸ ਬਖਾਨਤ ਦੂਤੀ ਲੱਗੇ ਤੇ ਕਾਨਾ।
ਬਹੁਤ ਸਾਰੇ ਬੰਦੇ ਜਿਹੜੇ ਨੇ ਹੁਣ ਦੌੜ ਦੌੜ ਕੇ ਦੌਲਤ ਖਾਨ ਦੇ ਕੋਲ ਜਾਂਦੇ ਨੇ ਜਾ ਕੇ ਦੂਤੀ ਹੁੰਦੀ ਚੁਗਲੀ ਲਾਉਂਦੇ ਨੇ ਅਤੇ ਇਸ ਤਰ੍ਹਾਂ ਕਹਿੰਦੇ ਹਨ
ਧਨ ਖੋਏ ਦਇਓ ਸਹਿ ਚਿੰਤ ਪਇਓ ਇਹ ਭੇਖ ਲਇਓ ਤੇ ਕੀਨ ਬਹਾਨਾ।
ਕਹਿੰਦੇ ਪੈਸਾ ਗਵਾ ਦਿੱਤਾ ਚਿੰਤਾ ਦੇ ਵਿੱਚ ਹੋ ਗਏ ਨੇ ਇਹ ਭੇਖ ਹੁਣ ਬਣਾ ਲਿਆ ਇਹ ਸਭ ਬਹਾਨੇ ਕਰਦੇ ਨੇ, ਪੈਸਾ ਇਹਨਾਂ ਤੋਂ ਪੂਰਾ ਹੋਣਾ ਨਹੀਂ, ਇਹ ਛੁੱਟਣ ਦੇ ਮਾਰੇ, ਇਹ ਬਚਣ ਦੇ ਮਾਰੇ ਇਹੋ ਜਿਹੇ ਬਹਾਨੇ ਕਰ ਰਹੇ ਹਨ।
ਉਮਰੋ ਉਰਮੈ ਡਰ ਕੋ ਧਰ ਕੈ ਘਰ ਬਾਰ ਕੋ ਛੋੜ ਗਯੋ ਦਿਆਨਾ।
ਕਹਿੰਦੇ ਖਾਨ ਜੀ ਤੁਹਾਡੇ ਤੋਂ ਡਰਦਿਆਂ ਹੋਇਆ ਕਿਤੇ ਫੜ ਨਾ ਲੈਣ, ਕੁੱਟਣ ਨਾ, ਮਾਰਨ ਨਾ, ਕੋਈ ਸਜ਼ਾ ਨਾ ਦੇਣ, ਇਸ ਤਰ੍ਹਾਂ ਛੱਡ ਕੇ ਨਗਰ ਨੂੰ ਸ਼ਹਿਰ ਨੂੰ ਬਾਹਰ ਬਾਹਰ ਜਾ ਕੇ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਛੁਪਾ ਕੇ ਬੈਠੇ ਹਨ।
ਅਬ ਲੇਖਾ ਜੈ ਰਾਮ ਕੇ ਪਾਸ ਤੇ ਲਿਓ ਹੈ ਵੱਧ ਘਾਟ ਕੋ ਸੋ ਜਮਾਨਾ।
ਕਿਉਂਕਿ ਹੁਣ ਆਪਾਂ ਨੂੰ ਇਹ ਵੀ ਹੈ ਕਿ ਲੇਖਾ ਤਾਂ ਹੁਣ ਲੈਣਾ ਹੀ ਆ, ਹਿਸਾਬ ਕਿਤਾਬ ਜਿਹੜਾ ਵਿੱਚ ਜ਼ਿੰਮੇਵਾਰ ਹੁੰਦਾ, ਜਿਹਨੇ ਨੌਕਰੀ ਤੇ ਰਖਾਇਆ ਹੋਇਆ ਉਹ ਹੈ ਭਾਈਆ ਜੈ ਰਾਮ, ਉਹਨਾਂ ਨੇ ਕਹਿ ਕੇ ਰਖਾਇਆ ਸੀ ਤੇ ਹੁਣ ਤੁਸੀਂ ਉਹਨਾਂ ਨੂੰ ਹੀ ਫੜੋ, ਕਿਉਂਕਿ ਉਹਨਾਂ ਨੇ ਸ਼ਾਦੀ ਦਿੱਤੀ ਸੀ ਇਸ ਗੱਲ ਦੀ ਵੀ ਇਹ ਕੋਈ ਨੁਕਸਾਨ ਨਹੀਂ ਕਰਨਗੇ, ਜੋ ਕਰਨਗੇ ਮੇਰੀ ਜ਼ਿੰਮੇਵਾਰੀ ਹੈ ਉਹ ਮੈਂ ਭਰਾਂਗਾ। ਇਸ ਕਰਕੇ ਭਾਈਆ ਜੈ ਰਾਮ ਜੀ ਨੂੰ ਫੜ ਲਓ, ਲੇਖਾ ਹਿਸਾਬ ਕਿਤਾਬ ਲਓ, ਜਿਹੜਾ ਘੱਟ ਜਾਵੇਗਾ ਸੋ ਉਹ ਆਪਾਂ ਉਹਨਾਂ ਪਾਸੋਂ ਹੀ ਲਵਾਂਗੇ।
ਦੋਹਰਾ ਸੁਨ ਕਰ ਦੁੱਟੇ ਨਿਰਪਤ ਤਬ ਭਰਮਿਓ ਭੇਜਿਓ ਦਾਸ।
ਚੁਗਲੀ ਨੇ ਬੜੇ ਬੜੇ ਭਰਮਾ ਦਿੱਤੇ ਨੇ ਬੰਦੇ, ਚੁਗਲੀ ਸੁਣ ਕੇ ਭਰਮ ਗਿਆ ਖਾਨ, ਉਹਨੇ ਆਪਣਾ ਨੌਕਰ ਭਾਈਆ ਜੈ ਰਾਮ ਜੀ ਦੇ ਪਾਸ ਭੇਜਣਾ ਕੀਤਾ।
ਤੂਰਨ ਆਨ ਬੁਲਾਏ ਕੈ ਦੈ ਲੇਖਾ ਮਮ ਰਾਸ।
ਛੇਤੀ ਲਿਆਓ ਬੁਲਾ ਕੇ ਉਹਨਾਂ ਨੂੰ, ਆ ਕਰਕੇ ਮੇਰਾ ਸਾਰਾ ਹਿਸਾਬ ਕਿਤਾਬ ਕਰਨ, ਮੇਰੀ ਜਿਹੜੀ ਪੂੰਜੀ ਹੈ ਘਟਦੀ ਉਹ ਪੂਰੀ ਕਰ ਦੇਣ।
ਆਲਿਆ ਜੈ ਤਤਕਾਲ ਜੈ ਰਾਮ ਬੁਲਾਏ ਕੈ ਬੋਲਤ ਦੌਲਤ ਖਾਨਾ।
ਉਸ ਵਕਤ ਭਾਈਆ ਜੈ ਰਾਮ ਜੀ ਨੂੰ ਉਹਨਾਂ ਦੇ ਘਰ ਤੋਂ ਬੁਲਾ ਕੇ ਬੋਲਦੇ ਨੇ ਨਵਾਬ ਦੌਲਤ ਖਾਨ,
ਸਾਲ ਕੋ ਲੇਖਾ ਵਿਸਾਲ ਲਖੋ ਅਬ ਦੇਵੋ ਜਾਂ ਵਿਦ ਸੋ ਮਨ ਮਾਨਾ।
ਕਹਿੰਦੇ ਮੇਰਾ ਮਨ ਉਹ ਮੰਨਦਾ ਹੈ ਬਈ ਲੇਖਾ ਅੱਗੇ ਕੀਤਾ ਦੋ ਮਹੀਨੇ ਦਾ, ਤਿੰਨ ਦਾ, ਚਾਰ ਦਾ, ਮੈਂ ਇਹ ਚਾਹੁੰਦਾ ਕਿ ਇੱਕ ਸਾਲ ਦਾ ਲੇਖਾ ਦੁਬਾਰਾ ਕਰੋ ਪਿੱਛੋਂ ਲੈ ਕੇ, ਜਿੰਨਾ ਵੀ ਹੁਣ ਤੱਕ ਲੇਖਾ ਹਿਸਾਬ ਕਿਤਾਬ ਬਣਦਾ ਹੈ ਮੈਨੂੰ ਸ਼ੱਕ ਹੈ ਮੈਂ ਉਹ ਬੰਦੇ ਤੋਂ ਨਹੀਂ ਕਰਾਵਾਂਗਾ ਦੁਬਾਰਾ, ਜਿਹੜਾ ਸਾਡਾ ਵੱਡਾ ਮੁਨਸ਼ੀ ਹੈ ਨਾ ਉਹਦੇ ਤੋਂ ਲੇਖਾ ਕਰਾਵਾਂਗੇ, ਹੋ ਸਕਦਾ ਪਹਿਲੇ ਤੋਂ ਕੋਈ ਗਲਤੀ ਹੈ, ਇੰਨਾ ਮੇਰੇ ਅੱਖਾਂ ਦੇ ਸਾਹਮਣੇ ਤੁਸੀਂ ਮੋਦੀ ਖਾਨਾ ਉਹਨਾਂ ਲੁਟਾਇਆ ਹੈ, ਮਤਲਬ ਉੱਥੋਂ ਕੁਛ ਨਹੀਂ ਘਟਿਆ, ਲੁਟਾ ਦਿੱਤਾ ਜਿਹੜਾ ਉੱਥੋਂ ਕੁਛ ਵੀ ਨਹੀਂ ਘਟਿਆ ਹੈ, ਘਟਿਆ ਹੋਵੇਗਾ, ਇਸ ਕਰਕੇ ਮੈਨੂੰ ਸ਼ੱਕ ਹੈ ਕਿ ਮੇਰੇ ਮੁਨਸ਼ੀ ਨੇ ਕੋਈ ਰਿਸ਼ਵਤ ਨਾ ਖਾ ਲਈ ਹੋਵੇ ਕਿਸੇ ਪਾਸੋਂ, ਤਾਂ ਤੇ ਮੈਂ ਵੱਡੇ ਮੁਨਸ਼ੀ ਕੋਲੋਂ ਪੂਰੇ ਇੱਕ ਸਾਲ ਦਾ ਹਿਸਾਬ ਕਿਤਾਬ ਕਰਵਾਉਣਾ ਚਾਹੁੰਦਾ ਹਾਂ।
ਬਾਕੀ ਜਿਤੀ ਨਿਕਸੇ ਹਮਰੀ ਸਭ ਤੋਂ ਟਿਗ ਲੇਵੈ ਜਾਨ ਨਾ ਸ਼ਾਨਾ।
ਔਰ ਤੁਹਾਨੂੰ ਇਹ ਗੱਲ ਦਾ ਪਤਾ ਹੈ ਕਿ ਸਾਡੇ ਕੋਲ ਤਾਂ ਨਿਆਂ ਹੈ, ਇਹ ਲੋਕੀ ਛਿਪੀ ਗੱਲ ਨਹੀਂ, ਜਿਹੜੀ ਗੱਲ ਨਿਆਂ ਦੀ ਹੁੰਦੀ ਹੈ ਸਾਡੇ ਰਾਜ ਵਿੱਚ, ਤੁਰਕਾਂ ਦਾ ਰਾਜ ਹੈ, ਹਿਸਾਬ ਹੋਵੇਗਾ, ਜਿੰਨੇ ਵੀ ਪੈਸੇ ਘਟਣਗੇ ਕਿਉਂਕਿ ਤੁਸੀਂ ਵਿੱਚ ਗਵਾਹੀ ਦਿੱਤੀ ਹੈ, ਇਸ ਕਰਕੇ ਸਾਰਾ ਪੈਸਾ ਤੁਹਾਨੂੰ ਭਰਨਾ ਪਏਗਾ।
ਘਾਟ ਕਿਦੋਂ ਵੱਧ ਹਾਟ ਬਟੋਰੋ ਡਾਂਟ ਕਹੇ ਬਚ ਰਾਟ ਅਯਾਨਾ।
ਇਸ ਕਰਕੇ ਚਾਹੇ ਹੁਣ ਘੱਟ ਹੋਵੇ ਵੱਧ ਹੋਵੇ, ਇਕੱਠਾ ਕਰੋ ਚਾਹੇ ਹੱਟੀ ਤੇ, ਚਾਹੇ ਇਸ ਤਰੀਕੇ ਨਾਲ ਜਿਵੇਂ ਮਰਜ਼ੀ ਕਰੋ, ਡਾਂਟ ਕੇ ਇਹੋ ਜਿਹੇ ਬਚਨ ਕੀਤੇ ਨੇ ਤੇ ਆਣ ਪੌਣੇ ਵਿੱਚ ਉਹਨਾਂ ਨੇ ਇਹ ਕਰਮ ਕੀਤਾ ਹੈ ਤੇ ਤੁਸੀਂ ਉਹਨਾਂ ਦੇ ਅਣਜਾਣ ਪੌਣੇ ਨੂੰ ਕਦੇ ਦੇਖਿਆ ਨਹੀਂ, ਹੁਣ ਜਿਵੇਂ ਵੀ ਹੋਵੇ ਇਕੱਠਾ ਕਰੋ, ਚਾਹੇ ਜਿੱਥੋਂ ਮਰਜ਼ੀ ਕਰੋ, ਚਾਹੇ ਲੋਕਾਂ ਤੋਂ ਵਾਪਸ ਲਓ, ਉਹ ਸਾਰਾ ਜਿੰਨਾ ਵੀ ਲੁਟਾਇਆ ਹੋਇਆ ਭਾਵੇਂ ਮੜਵਾ ਲਓ, ਪਰ ਮੇਰਾ ਹਿਸਾਬ ਜਿਹੜਾ ਹੈ ਉਹ ਪਾਈ ਪਾਈ ਦਾ ਹੋਣਾ ਚਾਹੀਦਾ।
ਦੋਹਰਾ ਤਪਿਓ ਲੋਹੋ ਬ੍ਰਿਣ ਬਾਕ ਪਰ ਲਗ ਸੰਕਟ ਅਧਿਕਾਰੇ।
ਇਹ ਜਿਹੜੀਆਂ ਗੱਲਾਂ ਨਵਾਬ ਦੌਲਤ ਖਾਨ ਨੇ ਕਹੀਆਂ ਨੇ, ਇਹ ਭਾਈਆ ਜੈ ਰਾਮ ਦੇ ਦਿਲ ਦੇ ਉੱਤੇ ਇਉਂ ਜਾ ਕੇ ਸੱਟ ਮਾਰੀ ਹੈ ਜਿਵੇਂ ਪੱਕਿਆ ਹੋਇਆ ਫੋੜਾ ਹੋਵੇ ਅਤੇ ਉਸ ਫੋੜੇ ਦੇ ਉੱਤੇ ਤੱਤਾ ਤੱਤਾ ਗਰਮ ਲੋਹਾ ਲਾ ਦਈਏ ਤੇ ਕਿੰਨੀ ਤਕਲੀਫ ਹੁੰਦੀ ਹੈ। ਕਹਿੰਦੇ ਇਉਂ ਇਹ ਤਕਲੀਫ ਦੇਣ ਵਾਲੀ ਗੱਲ ਕੀਤੀ ਹੈ।
ਇਉਂ ਸੁਣ ਬਚਨ ਨਰੇਸ਼ ਕੇ ਉੱਠਿਓ ਹਿਰਦੈ ਅਕਲਾਏ।
ਇਉਂ ਰਾਜੇ ਦੇ ਬਚਨ ਸੁਣ ਕੇ ਬਹੁਤ ਅਕਲਾ ਕੇ, ਬੜੇ ਕਾਹਲੇ ਪੈ ਕੇ, ਬੜੇ ਦੁਖੀ ਹੋ ਕੇ ਬਹੁਤ ਜੈ ਰਾਮ ਭਾਈਆ ਜੀ ਉੱਠ ਖੜੇ ਹੋਏ।
ਚਿੰਤਾ ਨਦੀ ਪ੍ਰਵਾਹ ਮੈਂ ਬਹਿਓ ਅਲੰਬ ਨਾ ਪਾਏ।
ਹੁਣ ਚਿੰਤਾ ਰੂਪੀ ਨਦੀ ਦੇ ਵਿੱਚ ਬਹਿ ਗਏ ਨੇ, ਕੋਈ ਉਹਦਾ ਹੱਲ ਨਹੀਂ ਨਿਕਲਦਾ। ਨਦੀ ਦੇ ਵਿੱਚ ਰੁੜ ਜਾਵੇ ਬੰਦਾ, ਕੋਈ ਉਸ ਨੂੰ ਆਸਰਾ ਨਹੀਂ ਮਿਲ ਰਿਹਾ। ਜਿਵੇਂ
ਹੋਏ ਅਤੀਰ ਵਿਚਾਰੇ ਕਿਆ ਇਸ ਕਹੋ ਅਲਾਏ।
ਬੜਾ ਧੀਰਜ ਛੱਡ ਦਿੱਤਾ ਵਿਚਾਰਦੇ ਨੇ ਮਨ ਦੇ ਅੰਦਰ ਕਿ ਹੁਣ ਮੈਂ ਬੋਲ ਕੇ ਇਹਨੂੰ ਕੀ ਆਖਾਂ, ਵੀ ਕੀ ਗੱਲ ਬਾਤ ਹੋਈ ਹੈ।
ਸ੍ਰੀ ਨਾਨਕ ਤੱਕ ਆਸਰਾ ਪਤ ਰੱਖੈ ਮਾਮ ਸੋਏ।
ਬਸ ਹੁਣ ਤਾਂ ਇੱਕ ਗੁਰੂ ਨਾਨਕ ਦੇਵ ਜੀ ਦਾ ਹੀ ਆਸਰਾ ਹੈ, ਉਹੀ ਮੇਰੀ ਪਤ ਰੱਖਣਗੇ। ਇਉਂ ਭਾਈਆ ਜੈ ਰਾਮ ਨੇ ਮਨ ਦੇ ਅੰਦਰ ਵਿਚਾਰਿਆ ਹੈ।
ਬੋਲਿਓ ਤਬਹਿ ਨਰੇਸ਼ ਸੋ ਸਰਨ ਸੁਖਦ ਕੀ ਹੋਏ।
ਉਸ ਵਕਤ ਮਨ ਦੇ ਅੰਦਰ ਵਿਚਾਰ ਕਰਕੇ ਗੁਰੂ ਨਾਨਕ ਦੇਵ ਜੀ ਦਾ ਆਸਰਾ, ਕਹਿੰਦੇ ਰਾਜੇ ਦੌਲਤ ਖਾਨ ਨੂੰ ਇਸ ਤਰ੍ਹਾਂ ਕਿਹਾ ਕਿ ਕੋਈ ਗੱਲ ਨਹੀਂ, ਮੈਂ ਸੁਖ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਦੀ ਸ਼ਰਨ ਲੈਂਦਾ ਹਾਂ, ਉਹ ਆਪੇ ਸਾਰੇ ਮਸਲੇ ਨੂੰ ਹੱਲ ਕਰ ਦੇਣਗੇ।
ਸਵਈਆ ਇੱਕ ਵਾਰ ਮੈਂ ਨਾਨਕ ਕੇ ਟਿਕ ਜਾਏ, ਕਹਿ ਆਏ ਕਹਿ ਦਿਓ ਹਿਸਾਬ ਤੁਮਾਰਾ।
ਜੀ ਮੈਂ ਹਿਸਾਬ ਕਿਤਾਬ ਦੇ ਦਿਆਂਗਾ ਤੁਹਾਨੂੰ, ਪਰ ਇੱਕ ਵਾਰੀ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਕੋਲ ਜਾ ਲੈਣ ਦਿਓ। ਮੈਂ ਇਹ ਨਹੀਂ ਕਹਿੰਦਾ ਮੈਂ ਹਿਸਾਬ ਨਹੀਂ ਦਿੰਦਾ, ਹੁਣੇ ਦਿੰਦਾ ਹਿਸਾਬ। ਇੱਕ ਵਾਰ ਉਹਨਾਂ ਕੋਲ ਜਾ ਕੇ ਮੈਨੂੰ ਪੁੱਛ ਲੈਣ ਦੋ, ਮੈਂ ਆ ਕੇ ਸਾਰਾ ਹਿਸਾਬ ਦੇ ਦੇਵਾਂਗਾ।
ਉਰ ਵਿੱਚ ਵਿਚਾਰਤ ਆਰਤ ਤਾਰਤ ਬਾਰ ਤਾਂ ਦਿਸ ਪੰਥ ਪਧਾਰਾ।
ਮਨ ਦੇ ਅੰਦਰ ਵਿਚਾਰਦੇ ਆ ਰਹੇ ਨੇ ਔਰ ਹਿਰਦੇ ਚ ਬਹੁਤ ਦੁਖੀ ਨੇ, ਅਤੇ ਜਿੱਥੇ ਗੁਰੂ ਨਾਨਕ ਦੇਵ ਜੀ ਬਾਰ ਬਾਰ ਸਜੇ ਹੋਏ ਨੇ ਸ਼ਹਿਰ ਤੋਂ, ਸੰਤ ਘਾਟ ਗੁਰਦੁਆਰਾ ਬੇਈ ਨਦੀ ਦੇ ਬਿਲਕੁਲ ਕਿਨਾਰੇ ਤੇ ਜੋ ਹੈ ਉੱਥੇ ਜਾ ਪਹੁੰਚੇ।
ਬਹੁ ਗੁਰਨ ਮੈਬ ਰਾਜਤ ਹੈ ਸਿਵ ਮਦ ਮਸਾਨ ਮਨੋਹਿਤ ਤਾਰਾ।
ਬਹੁਤ ਸਾਰੀਆਂ ਜਿੱਥੇ ਕਬਰਾਂ ਨੇ, ਜਿੱਥੇ ਹੋਰ ਵੀ ਲੋਕਾਂ ਦੇ ਸੰਸਕਾਰ ਆਦਿਕ ਹੁੰਦੇ ਨੇ, ਉਹਨਾਂ ਥਾਵਾਂ ਦੇ ਉੱਤੇ ਜਾ ਕਰਕੇ ਵਿਚਕਾਰ ਬੈਠੇ ਹਨ।
ਜਿਤ ਕੰਪਤ ਬੰਦਤ ਹਾਥ ਦੋ ਕਰ ਬੰਧਨ ਬੈਨ ਜਰਾਮ ਉਚਾਰਾ।
ਹੁਣ ਚਿੱਤ ਕੰਬਦਾ ਹੈ, ਦੋਵੇਂ ਹੱਥ ਜੋੜੇ ਹੋਏ ਨੇ, ਡਰਦੇ ਵੀ ਨੇ। ਹਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ। ਇਉਂ ਭਾਈਆ ਜੈ ਰਾਮ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨਾਲ ਬਚਨ ਕੀਤਾ।
ਰੂਪ ਰਸਾਲ ਦਿਆਲ ਸੁਨੋ ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ।
ਹੇ ਰਸਾਂ ਦੇ ਘਰ, ਹੇ ਸੁੰਦਰ ਸਰੂਪ ਦਿਆਲੂ ਜੀ, ਹੇ ਗੁਰੂ ਨਾਨਕ ਦੇਵ ਜੀ, ਮੇਰੀ ਇੱਕ ਬੇਨਤੀ ਸੁਣ ਲਓ ਜੀ। ਮੈਂ ਤਾਂ ਇੰਨਾ ਔਖਾ ਫਸ ਗਿਆ, ਹੁਣ ਤੁਸੀਂ ਕੱਢਣਾ। ਦੇਖੋ ਪਹਿਲਾਂ ਤੁਹਾਡੇ ਤੋਂ ਹਿਸਾਬ ਕਿਤਾਬ ਲੈਂਦੇ ਰਹੇ ਹੁਣ ਕਹਿੰਦੇ ਨੇ ਕਿ ਅਸੀਂ ਪੂਰੇ ਇੱਕ ਸਾਲ ਦਾ ਹਿਸਾਬ ਕਰਨਾ ਹੈ।
ਮੋਹ ਬੁਲਾਏ ਅਲਾਏ ਸੁਨਾਏ ਜੋ ਆਏ ਸਪਾਏ ਆਇਓ ਇਸ ਥਾਨਾ।
ਹੁਣ ਉਹਨਾਂ ਨੇ ਮੈਨੂੰ ਬੁਲਾਇਆ ਸੀ, ਆਓ ਬੋਲ ਕੇ ਇਸ ਤਰ੍ਹਾਂ ਸੁਣਾਇਆ ਸੀ, ਅਤੇ ਮੈਂ ਉਹਨਾਂ ਦੀ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਵੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੂੰ ਮਿਲ ਤਾਂ ਲੈਣ ਦਿਓ, ਇਹ ਕੀ ਹਿਸਾਬ ਹੋਇਆ ਤੁਹਾਡਾ ਵੀ ਸਾਲ ਦਾ ਲੇਖਾ ਤੁਸੀਂ ਇਕੱਠਾ ਕਰਨਾ। ਉਹ ਜਿਵੇਂ ਕਹਿਣਗੇ ਨਾ, ਕਿਉਂਕਿ ਮੋਦੀ ਖਾਨਾ ਤਾਂ ਉਹਨਾਂ ਦਾ, ਉਹ ਮੋਦੀ ਨੇ ਸਾਡੇ, ਤੇ ਮੈਂ ਉਹਨਾਂ ਕੋਲੋਂ ਜਾ ਕੇ ਇਸ ਤਰ੍ਹਾਂ ਭਜਨ ਕਰਾਂਗਾ।
ਜੋ ਸੁਣ ਕਾਨ ਉੱਠੇ ਗਤ ਦਾਨ, ਕਿਸੂ ਨਹਿ ਕਾਨ ਸੁਜਾਨ ਨਿਦਾਨਾ।
ਜਦੋਂ ਇਹ ਗੱਲ ਕਹੀ, ਦੀਨ ਦਿਆਲ ਗਰੀਬ ਨਵਾਜ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਆਪਣੇ ਕਹੋ, ਸਦਾ ਸਦਾ ਮਿਹਰਬਾਨ ਸਾਚਾ ਸਾਹਿਬ ਸਦਾ ਮਿਹਰਬਾਨ, ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ, ਪੂਰਾ ਹੋਈ ਸਰਬ ਕਲਿਆਣ। ਸੋ ਇਸ ਤਰੀਕੇ ਦੇ ਨਾਲ ਮਨ ਦੇ ਅੰਦਰ ਜਦੋਂ ਦੇਖਿਆ ਕਿ ਗਰੀਬ ਮਾਰ ਹੋ ਰਹੀ ਹੈ, ਇਹ ਸਾਡੇ ਕਰਕੇ ਹੋ ਰਹੀ ਹੈ, ਸਾਨੂੰ ਜਾ ਕੇ ਹੁਣ ਵਿੱਚ ਖੜਨਾ ਚਾਹੀਦਾ ਹੈ, ਉਸ ਟਾਈਮ ਸਤਿਗੁਰੂ ਨਾਨਕ ਦੇਵ ਜੀ ਝਟਪਟ ਉੱਠ ਕੇ ਖੜੇ ਹੋ ਗਏ। ਇਹ ਕਿਵੇਂ ਹੋ ਸਕਦਾ? ਪਿਛਲੇ ਲੇਖੇ ਅਸੀਂ ਦਿੱਤੇ ਹੋਏ ਨੇ, ਸਾਲ ਦਾ ਲੇਖਾ ਕਿਵੇਂ ਲੈ ਸਕਦਾ? ਉਹ ਉੱਠ ਕੇ ਖੜੇ ਹੋਏ ਨੇ, ਚਲੋ ਜੀ ਆਪਾਂ ਜੀਜਾ ਜੀ ਚੱਲਦੇ ਹਾਂ, ਦੋਵੇਂ ਜਾਣੇ ਚੱਲ ਕੇ ਬਹੀ ਖਾਤੇ ਕਢਾਉਂਦੇ ਹਾਂ। ਚਲੋ ਜੀ, ਉਹਨਾਂ ਦੀ ਇੱਛਾ ਸਾਲ ਦਾ ਹਿਸਾਬ ਕਿਤਾਬ ਕਰਨਾ, ਆਪਾਂ ਇੱਕ ਸਾਲ ਦਾ ਹੀ ਉਹਨਾਂ ਤੋਂ ਹਿਸਾਬ ਕਿਤਾਬ ਕਢਵਾ ਦਿੰਦੇ ਹਾਂ, ਕਿੰਨੇ ਵੱਧ ਨੇ ਕਿੰਨੇ ਘੱਟ ਨੇ, ਉੱਥੇ ਮੌਕੇ ਤੇ ਹੀ ਨਿਸਤਾਰਾ ਹੋ ਜਾਏਗਾ।
ਮੰਦ ਹੈ ਮੰਦ ਭਲੀ ਗੱਤ ਸੁੰਦਰ ਆਨੰਦ ਕੰਧ ਮੁਕੰਦ ਪਿਆਨਾ।
ਆਸਤੇ ਆਸਤੇ ਤੁਰੇ ਆ ਰਹੇ ਨੇ, ਆਨੰਦਮਈ ਅਵਸਥਾ ਹੈ ਇੱਕ, ਜਿੰਨਾ ਮਨ ਚ ਆਨੰਦ ਹੁੰਦਾ ਬੰਦੇ ਦੀ ਚਾਲ ਤੋਂ ਪਤਾ ਲੱਗ ਜਾਂਦਾ। ਕਹਿੰਦੇ ਅਸੀਂ ਤੁਰੇ ਜਾਂਦੇ ਨੂੰ ਪਛਾਣ ਲੈਂਦੇ ਹਾਂ, ਕਿਵੇਂ? ਹਰੇਕ ਬੰਦਾ ਪਛਾਣਿਆ ਜਾਂਦਾ ਤੋਰ ਤੋਂ, ਚੋਰ ਹੈ, ਇਹ ਡਾਕੂ ਹੈ, ਸਾਧੂ ਹੈ, ਟੀਕੇ ਮਨ ਵਾਲਾ ਹੈ, ਕਾਲੇ ਮਨ ਵਾਲਾ ਹੈ, ਇਹ ਮਾਇਆ ਵਾਲਾ ਹੈ, ਇਹਦੇ ਕੋਲ ਹਥਿਆਰ ਹੈ, ਇਹ ਬੰਦਾ ਕਿਸੇ ਹੋਰ ਤਰ੍ਹਾਂ ਦਾ। ਜਿਹੋ ਜਿਹਾ ਮਰਜ਼ੀ ਹੋਵੇ, ਬੰਦੇ ਦੀ ਚਾਲ ਤੁਰੇ ਜਾਂਦੇ ਦੀ ਦੱਸ ਦਿੰਦੀ ਹੈ ਕੈਸਾ। ਪਰ ਗੁਰੂ ਨਾਨਕ ਦੇਵ ਜੀ ਕੈਸੇ ਨੇ? ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਐਸੇ ਗੁਰੂ ਨਾਨਕ ਦੇਵ ਜੀ ਤੁਰਦੇ ਨੇ, ਆਨੰਦਮਈ ਅਵਸਥਾ ਹੈ ਜਿੱਥੇ ਇਤਨਾ ਆਨੰਦ ਹੈ ਕਿ ਵਿਸਮਾਦ ਵਿੱਚ ਗਏ ਹੋਏ ਨੇ। ਅਤੇ ਤੋਰ ਐਸੀ, ਤੇਰੀ ਚਾਲ ਸੁਹਾਵੀ, ਮਧਰਾਲੀ ਬਾਣੀ, ਆਪ ਹੀ ਅੰਦਾਜ਼ਾ ਲਾ ਲਓ ਕਿ ਜਦੋਂ ਆਪਾਂ ਨੂੰ ਆਨੰਦ ਦੀ ਅਵਸਥਾ ਆਉਂਦੀ ਹੈ ਤੇ ਪੈਰ ਜਿਹੜੇ ਕਿੱਧਰ ਨੂੰ ਜਾਂਦੇ ਹੁੰਦੇ ਨੇ, ਮਸਤ ਚਾਲ ਹੋ ਜਾਂਦੀ ਹੈ। ਕਹਿੰਦੇ ਜਾਂਦਾ ਵੀ ਰੰਗ ਰੱਤਿਆ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਜਾਂਦਾ, ਤੇ ਜੇ ਹੋਰ ਕੁਛ ਖਾ ਕੇ ਵੀ ਤੁਰਿਆ ਜਾਂਦਾ ਤਾਂ ਵੀ ਦੱਸ ਦੇਈਦਾ ਵੀ ਇਹ ਤਾਂ ਕੁਛ ਖਾਈ ਫਿਰਦਾ ਜਾਂ ਡਿੱਗਦਾ ਜਾਂ ਫਿਰਦਾ, ਉਹਦੀ ਚਾਲ ਵੱਖਰੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਤੇ ਭਗਤਾਂ ਦੇ ਪਿਤਾ ਦੀ ਚਾਲ ਤੇ ਸਾਰਿਆਂ ਤੋਂ ਨਿਰਾਲੀ ਹੈ, ਕਿਉਂ? ਸਾਰੀ ਸੋਹਣੀ ਚਾਲ ਗੁਰੂ ਨਾਨਕ ਦੇਵ ਜੀ ਦੀ, ਆਸਤੇ ਆਸਤੇ ਬੇਖੌਫ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਫਿਕਰ ਦੇ, ਆਨੰਦਮਈ ਅਵਸਥਾ ਵਿੱਚ ਜਾ ਰਹੇ ਨੇ।
ਸੰਗ ਜ ਰਾਮ ਹੈ ਜਾਵਤ, ਰਾਜਤ ਰੂਪ ਪਰਾਤਮ ਆਤਮ ਜੈਸੇ।
ਸੋ ਇਸ ਤਰੀਕੇ ਦੇ ਨਾਲ ਭਾਈਆ ਜੈ ਰਾਮ ਜੀ ਵੀ ਨਾਲ ਨਾਲ ਜਾ ਰਹੇ ਨੇ ਇਸ ਤਰੀਕੇ ਦੇ ਨਾਲ। ਸੋ ਜਿਵੇਂ ਗਿਆਨ ਦਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਨੇ ਨਾ, ਤੇ ਨਾਲ ਨਾਲ ਉਹਨਾਂ ਦਾ ਪੁੱਤਰ ਜਾ ਰਿਹਾ ਹੋਵੇ, ਇਸ ਤਰੀਕੇ ਦੇ ਨਾਲ ਜਾ ਰਹੇ ਨੇ। ਜਾਵਤ ਰਾਜਤ ਰੂਪ ਪਰਮਾਤਮ ਆਤਮ ਜੈਸੇ ਬੇਦ ਨਿਕੇਤ, ਸੋ ਬੇਦੀਆਂ ਦੀ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਅਵਤਾਰ ਆਪ ਹੀ ਵਿਰਾਜਮਾਨ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਨੇ ਅਤੇ ਭਾਈ ਅਜੈ ਰਾਮ ਨੂੰ ਲੈ ਕੇ ਜਾ ਰਹੇ ਨੇ।
ਜੇ ਦਿਨ ਕੇਤ ਸੁਲੇਖੇ ਕੇਤ ਗਏ ਅਬ ਖਾਨ ਨਿਕੇਤ ਮੈਂ ਪੈਸੇ।
ਹੁਣ ਬੇਦੀਆਂ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਹਿਸਾਬ ਕਿਤਾਬ ਦੇਣ ਲਈ ਜਾ ਰਹੇ ਨੇ ਭਾਈ ਅਜੈ ਰਾਮ ਜੀ ਨਾਲ। ਕਹਿੰਦੇ ਜਿਵੇਂ ਪਰਮਾਤਮਾ ਦੇ ਨਾਲ ਜੀਵ ਆਤਮਾ ਜਾ ਰਿਹਾ, ਉਹ ਪਰਮਾਤਮਾ ਰੂਪ ਨੇ, ਉਹ ਜੀਵ ਆਤਮਾ ਹੈ, ਜਿਹਦਾ ਜੀਓ ਡਰਤ ਹੈ ਆਪਣਾ, ਐਸੋ ਕਰੀ ਪੁਕਾਰ, ਉਹ ਡਰੇ ਹੋਏ ਨੇ। ਪਰ ਗੁਰੂ ਨਾਨਕ ਦੇਵ ਜੀ ਨਾਲ ਕੌਣ ਨੇ? ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਫਿਰ ਹੁਣ ਕਿਹੜੇ ਡਰ ਵਾਲੀ ਗੱਲ ਹੈ ਜਦੋਂ ਆਪ ਪਰਮੇਸ਼ਰ ਨਾਲ ਹਨ।
ਲੀਨੋ ਨਵੀਂ ਸਿੰਧ ਸੰਗ ਮੁਕੰਦ ਆਨੰਦ ਹਿਰਦੈ ਬਾਰ ਮੰਦਰ ਬੈਸੇ।
ਹੁਣ ਹੋਰ ਲਾ ਦਿੱਤਾ ਨਾਲ ਮੁਨਸ਼ੀ, ਜੋ ਮੁਕੰਦ ਦੇ ਦਾਤੇ, ਸ੍ਰੇਸ਼ਟ ਆਨੰਦ ਦੇ ਦਾਤੇ, ਸ੍ਰੇਸ਼ਟ ਸੋਹਣੇ ਰਾਜੇ ਦੇ ਮਹਿਲਾਂ ਚ ਬੈਠ ਕੇ ਜਾ ਕੇ।
ਕਿਨੋ ਹੈ ਲੇਖਾ ਅਲੇਖ ਜੋ ਪਤ ਲੇਖਾ ਕੋ ਲੇਖਾ ਕਟੈ ਕਹੋ ਕੈਸੇ।
ਹੁਣ ਜੋ ਅਲੇਖ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਲੇਖਾ ਨਹੀਂ, ਜਿਨ ਇਹ ਲਿਖੇ ਤਿਸ ਸਿਰ ਨਾ ਹੈ, ਜਿਹਨੇ ਸਾਡੇ ਮੱਥੇ ਤੇ ਲੇਖ ਲਿਖੇ ਨੇ ਉਹਦੇ ਆਪਣੇ ਮੱਥੇ ਤੇ ਕੋਈ ਲੇਖ ਹੈ? ਕਹਿੰਦੇ ਨਹੀਂ, ਉਹਦੇ ਮੱਥੇ ਤੇ ਕੋਈ ਲੇਖ ਨਹੀਂ, ਉਹ ਤਾਂ ਅਲੇਖ ਹੈ। ਉਹ ਅਲੇਖ ਹੀ ਜਦੋਂ ਜਾ ਕੇ ਬਹਿ ਗਏ ਲੇਖੇ ਕਰਨ, ਤਾਂ ਉਹਨਾਂ ਦੇ ਮਸਤਕ ਤੇ ਕਿਹੜਾ ਲੇਖ ਹੋ ਸਕਦਾ? ਉਹਨਾਂ ਨੂੰ ਕੀ ਲੇਖਿਆਂ ਦੀ ਪਈ ਆ? ਉਹ ਤਾਂ ਲੇਖਿਆਂ ਦੇ ਮਾਲਕ ਨੇ, ਉਹ ਤਾਂ ਦੁਨੀਆਂ ਦਾ ਲੇਖਾ ਕਰਦੇ ਨੇ, ਇਸ ਕਰਕੇ ਉਹ ਲੇਖਾ ਕਰਨ ਬੈਠੇ ਹਨ।
ਇੱਕ ਸਾਲ ਕੋ ਲੇਖਾ ਵਿਸਾਲ ਹੁਤੋ ਕਰ ਲੇ ਵਹੀ ਕੇ ਜੋਰ ਮਹਾਨਾ।
ਬੜਾ ਉਹਨਾਂ ਨੇ ਜੋਰ ਲਾਇਆ, ਇਧਰੋਂ ਕੁੰਡੀਆਂ ਉਧਰੋਂ ਕੁੰਡੀਆਂ ਬਾਈਆਂ, ਕੋਈ ਫਾਇਦਾ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਕੌਣ ਲੇਖਾ ਕਰ ਸਕਦਾ? ਆਪ ਪ੍ਰੇਰਕ ਨੇ ਬਹੁਤ ਜੋਰ ਲਾ ਕੇ ਇੱਕ ਸਾਲ ਦਾ ਲੇਖਾ ਕੀਤਾ ਹੈ।
ਆਮਦ ਖਰਚੀ ਕੋ ਸੁਮਾਰ ਕਹਿ ਕਿਨ ਭਲੇ ਗਿਣਤੀ ਵਿਦ ਨਾਨਾ।
ਕਿੰਨੀ ਆਮਦਨ ਹੋਈ ਹੈ, ਖਰਚਾ ਕਿੰਨਾ ਹੋਇਆ ਹੈ, ਸਾਰਾ ਗਿਣਤੀ ਕਰਕੇ ਅੱਛੀ ਤਰ੍ਹਾਂ ਵਿਚਾਰ ਕੇ ਫਿਰ ਉਸ ਤਰੀਕੇ ਦੇ ਨਾਲ ਗਿਣਤੀ ਹੋ ਗਈ। ਨਾਨਾ ਤਰੀਕਿਆਂ ਦੀ ਗਿਣਤੀ ਕੀਤੀ, ਇਧਰੋਂ ਕੀਤੀ, ਉਪਰੋਂ ਥੱਲਿਓਂ ਗਿਣਤੀ ਸਾਰੀ ਕਰ ਲਈ ਹੈ।
ਕਾਗਜ਼ ਲੈ ਕਰ ਬਿਰੰਦ ਲਿਖੇ ਨਵੀਂ ਸਿੰਧ ਕੀ ਬੁੱਧ ਥਕੇ ਬਿਸਮਾਨਾ।
ਕਾਗਜ਼ ਲੈ ਕੇ ਭਰੀ ਜਾਂਦਾ ਮੁਨਸ਼ੀ, ਬਹੁਤ ਜ਼ੋਰ ਲਾਇਆ, ਹੁਣ ਉਹਦੀ ਬੁੱਧੀ ਥੱਕ ਗਈ ਹੈ ਵੀ ਹਿਸਾਬ ਤਾਂ ਕਿਸੇ ਪਾਸਿਓਂ ਗਲਤ ਨਿਕਲਦਾ ਹੀ। ਅਤੇ ਬਾਅਦ ਵਿੱਚ ਜਦੋਂ ਹਿਸਾਬ ਪੂਰਾ ਕੱਢਿਆ ਫਿਰ ਇੱਕ ਗੱਲੋਂ ਬਹੁਤ ਹੈਰਾਨ ਹੋਇਆ।
ਦੀਨ ਦਇਆਲ ਰਹੇ ਪੁਨ ਬਾਦੇ ਮੈਂ ਸ੍ਰੀ ਗੁਰੂ ਅੰਗਦ ਜੀ ਸੁਨ ਕਾਨਾ।
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਮਹਾਰਾਜ, ਦੀਨ ਦਇਆਲ ਫਿਰ ਵਾਧੇ ਚ ਰਹੇ ਨੇ ਐਤਕੀ, ਨਾਲੇ ਇੰਨਾ ਲੁਟਾਇਆ ਹੈ ਪਰ ਉੱਥੇ ਕੋਈ ਘਾਟਾ ਨਹੀਂ ਆਇਆ।
ਸਾਤ ਸੈ ਸਾਠ ਨਿਕਾਸ ਹੈ ਸੇਖ ਸੁਨੀ ਨਿਜ ਸਰੋਨ ਮੈਂ ਦੌਲਤ ਖਾਨਾ।
ਕਹਿੰਦੇ ਹਾਂ ਵੇ ਕੀ ਬਣਿਆ? ਦੌਲਤ ਖਾਨ ਕਹਿੰਦਾ, ਮੁਨਸ਼ੀ ਕੀ ਬਣਿਆ, ਕਿੰਨੇ ਘਟਦੇ ਨੇ ਇਹਨਾਂ ਦੇ? ਕਹਿੰਦਾ ਜਨਾਬ ਘਟਦੇ ਨੀ, ਆਪਾਂ ਉਲਟਾ 760 ਦੇਣੇ ਹੈ, 760 ਰੁਪਈਏ ਵਧੇ ਇਹਨਾਂ ਦੇ। ਇਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਲੇਖਾ ਕਦੇ ਨਹੀਂ ਘਟਦਾ, ਤਾਂਹੀਓ ਤਾਂ ਕਹਿੰਦੇ ਉਹਨਾਂ ਦਾ ਆਸਰਾ ਲਓ। ਗੁਰੂ ਨਾਨਕ ਦੇਵ ਜੀ ਜੀ ਆਪਣੇ ਸਿਰ ਤੇ ਖੜੇ ਹੋ, ਆਪਣੇ ਨਾਲ ਦੇਖੋ ਭਾਈ ਅਜੈ ਰਾਮ ਤੋਂ ਸਿੱਖ ਲਓ। ਕਹਿੰਦੇ ਲਿਆ ਵੀ ਹਿਸਾਬ ਕਿਤਾਬ? ਉਹ ਕਹਿੰਦੇ ਜੀ ਇੱਕ ਵਾਰੀ ਮੈਨੂੰ ਗੁਰੂ ਨਾਨਕ ਦੇਵ ਜੀ ਕੋਲ ਜਾ ਆਉਣ ਦਿਓ, ਤੁਹਾਡਾ ਵੀ ਕਿਤੇ ਕੰਮ ਅੜ ਜੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਕੋਲ ਆ ਜਾਓ, ਦੇਖ ਕਰਾਓ, ਬੇਨਤੀ ਕਰੋ ਕਿ ਮਹਾਰਾਜ ਮਿਹਰ ਕਰੋ, ਸਾਡੇ ਉੱਤੇ ਵੀ ਕਿਰਪਾ ਕਰੋ, ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਮੋਸ਼ੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲੱਖਵੀਂ ਤੋੜ ਨਾ ਆਵੇ ਖਾਏ ਖਰਚ ਰਹਿੰਦਾ, ਲੱਖ ਚੌਰਾਸੀ ਮੇਰਨੀ ਸਭ ਸੇਵ ਕਰਾਂਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਮੈਂ ਮੰਗਾ ਮੰਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਾਂਦਾ, ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਸ ਸਵਾਰਿਆ ਜਾ ਤੁਧ ਪਾਵੰਦਾ। ਇਉਂ ਮਹਾਰਾਜ ਕਹਿੰਦੇ ਨੇ, ਦੇਖੋ ਇਹ ਬੇਨਤੀ ਕਰਨ ਦਾ ਇੱਕ ਤਰੀਕਾ ਦੱਸ ਦਿੱਤਾ, ਭਾਈ ਗੁਰੂ ਨਾਨਕ ਦੇਵ ਜੀ ਨੂੰ ਨਾਲ ਜ਼ਰੂਰ ਲੈ ਲਓ, ਇਕੱਲੇ ਨਾ ਜਾਇਓ, ਕਿਤੇ ਵੀ ਜਿੱਥੇ ਵੀ ਜਾਣਾ ਅਰਦਾਸ ਕਰਕੇ ਜਾਓ ਵੀ ਗੁਰੂ ਨਾਨਕ ਦੇਵ ਜੀ ਮੇਰੇ ਨਾਲ ਨੇ, ਓਂ ਪ੍ਰਤੀਤ ਕਰ ਲਓ ਗੁਰੂ ਗ੍ਰੰਥ ਸਾਹਿਬ ਮੇਰੇ ਨਾਲ ਨੇ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਰਾਧਾਂਗੇ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਜਿੱਥੇ ਕੋਈ ਨਹੀਂ ਖੜਦਾ ਆਪਣੇ ਨਾਲ। ਪੰਜਵੇਂ ਰੂਪ ਵਿੱਚ ਭਾਈ ਕਟਾਰੂ ਦੇ ਵੱਟੇ ਪੂਰੇ ਕਰਤੇ, ਭਾਈ ਤਲੋਕੇ ਦੀ